ਹੋ ਗੁਰੂ ਜੀ ਦੀ ਲੋੜ ਹੋਵੇ, ਗੁਰੂ ਜੀ ਦੀ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦਲਾਲ ਜੀ। ਹੋ ਗੁਰੂ ਜੀ ਦੀ ਲੋੜ ਹੋਵੇ,
ਹੋ ਵਾਰ ਪਰ ਵਾਰ ਚੌਹਾਂ ਬੱਚਿਆਂ ਕਹਾਏ ਦੇਵੇ, ਵਾਰ ਪਰ ਵਾਰ ਚੌਹਾਂ ਬੱਚਿਆਂ ਕਹਾਏ ਦੇਵੇ, ਦੇਸ਼ ਉੱਤੋਂ ਹੋਵੇ ਕਰੋ ਬਾਣ ਵਾਲ ਵਾਲ ਜੀ। ਓ ਗੁਰੂ ਜੀ ਦੀ ਲੋੜ ਹੋਵੇ,
ਗੁਰੂ ਜੀ ਦੀ ਲੋੜ ਹੋਵੇ, ਗੁਰੂ ਜੀ ਦੀ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦਲਾਲ ਜੀ। ਹੋ ਗੁਰੂ ਜੀ ਦੀ ਲੋੜ ਹੋਵੇ,
ਹੋ ਵਾਰ ਪਰ ਵਾਰ ਚੌਹਾਂ ਬੱਚਿਆਂ ਕਹਾਏ ਦੇਵੇ, ਵਾਰ ਪਰ ਵਾਰ ਚੌਹਾਂ ਬੱਚਿਆਂ ਕਹਾਏ ਦੇਵੇ, ਦੇਸ਼ ਉੱਤੋਂ ਹੋਵੇ ਕਰੋ ਬਾਣ ਵਾਲ ਵਾਲ ਜੀ। ਓ ਗੁਰੂ ਜੀ ਦੀ ਲੋੜ ਹੋਵੇ,
ਅੰਮ੍ਰਿਤ ਦਾ ਸੋਮਾ ਹੋਵੇ, ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਟਾਲ ਜੀ। ਹੋ ਗੁਰੂ ਜੀ ਦੀ ਲੋੜ ਹੋਵੇ,
ਓ ਸਾਰੀ ਰਾਤ ਪੈਰਾ ਦੇਵੇ, ਸਾਰੀ ਰਾਤ ਪੈਰਾ ਦੇਵੇ ਆਪ ਚੌਂਕੀਦਾਰ ਹੋ ਕੇ, ਸਾਰੀ ਰਾਤ ਪੈਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਓ ਗੁਰੂ ਜੀ ਦੀ ਲੋੜ ਹੋਵੇ,
ਜੇ ਨਾ ਦਸ਼ਮੇਸ਼ ਪਿਤਾ, ਜੇ ਨਾ ਦਸ਼ਮੇਸ਼ ਪਿਤਾ ਸਾਜ ਦੋ ਪਿਆਰੇ ਪੰਜ, ਕੰਘਾ ਕੜਾ ਗਾਤਰਾ ਕਿਸ਼ਹਿਰ ਕੀਨੇ ਪਾਉਣਾ ਸੀ। ਹੋ ਗੁਰੂ ਜੀ ਦੀ ਲੋੜ ਹੋਵੇ,
ਓ ਜੇ ਨਾ ਦਸ਼ਮੇਸ਼ ਪਿਤਾ ਵਾਰ ਦੋ ਦਲਾਰੇ ਚਾਰੇ, ਜੇ ਨਾ ਦਸ਼ਮੇਸ਼ ਪਿਤਾ ਵਾਰ ਦੋ ਦਲਾਰੇ ਚਾਰੇ, ਪੁੱਤਰਾਂ ਦਾ ਦਾਨੀ ਦੱਸ ਕੈਸਨੇ ਕਹਾਉਣਾ ਸੀ। ਓ ਗੁਰੂ ਜੀ ਦੀ ਲੋੜ ਹੋਵੇ,
ਜੇ ਨਾ ਦਸ਼ਮੇਸ਼ ਪਿਤਾ, ਜੇ ਨਾ ਦਸ਼ਮੇਸ਼ ਪਿਤਾ ਪਿਤਾ ਦਿੱਲੀ ਵਾਰ ਦਾ ਤੂੰ ਤਿਲ ਕਿਤੇ ਜੰਜੂ ਦੱਸ ਕਿਸਨੇ ਬਚਾਉਣਾ ਸੀ। ਹੋ ਗੁਰੂ ਜੀ ਦੀ ਲੋੜ ਹੋਵੇ,
ਹੋ ਮੰਦਿਰ ਵਾਲੇ ਗੁਰ ਧਾਮ ਨਜ਼ਰ ਆਉਂਦੇ, ਮੰਦਿਰ ਵਾਲੇ ਗੁਰ ਧਾਮ ਨਜ਼ਰ ਆਉਂਦੇ, ਮੰਦਿਰ ਵਾਲੇ ਗੁਰ ਧਾਮ ਨਜ਼ਰ ਆਉਂਦੇ, ਸਤਨਾਮ ਗਰ ਮੇਲਣਾ ਸਟੇਜ ਉੱਤੇ ਗਾਉਣਾ ਸੀ। ਓ ਗੁਰੂ ਜੀ ਦੀ ਲੋੜ ਹੋਵੇ,
ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਅਣਖ ਮਰੇ ਤਾਂ ਕੌਮ ਵੀ ਮਰ ਜਾਂਦੀ, ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਅਣਖ ਮਰੇ ਤਾਂ ਕੌਮ ਵੀ ਮਰ ਜਾਂਦੀ। ਉਸ ਕੌਮ ਨੂੰ ਸਦਾ ਇਤਿਹਾਸ ਪੂਜੇ, ਹੱਸ ਕੇ ਕੌਮ ਜੋ ਵਿਪਤਾ ਜਰ ਜਾਂਦੀ, ਸਿਰ ਦੇ ਸਰਦਾਰ ਕਹਾਏ ਆਪਾਂ ਤਾਈਓਂ ਸ੍ਰੀ ਦਸਤਾਰਾਂ ਸੋਂਦੀਆਂ ਨੇ, ਜਾਨਾਂ ਵਾਰ ਨੇ ਕਰ ਕਰਕੇ ਵਾਰੀਆਂ ਨੇ, ਤਾਈਓਂ ਮੌਤ ਵੀ ਸਿੰਘਾਂ ਤੋਂ ਡਰ ਜਾਂਦੀ, ਤਾਈਓਂ ਮੌਤ ਵੀ ਸਿੰਘਾਂ ਤੋਂ ਡਰ ਜਾਂਦੀ।
ਦਸਵੇਂ ਗੁਰੂ ਜੀ ਦਸਵੇਂ ਚ ਚੋਜੀ ਜੀ ਪੈਜ ਰੱਖੋ ਬਾਣੇ ਦੀ ਕਵਿਤਾ ਜਪਾ ਬਾਣੇ ਦੀ ਅੱਜ ਸੋਜੀ ਜੀ ਪੇਟਿਆਂ ਤੇ ਤਾਣੇ ਦੀ ਅੜੇ ਨਾ ਅੜੀ ਛੰਦਾਂ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਜੀ ਉਹ ਫੁੱਲ ਝੜੀ ਛੰਦਾਂ ਦੀ
ਸੁੱਚ ਗੱਡੀ ਤੋਰਤੀ ਸਟੇਸ਼ਨੋ ਵੇਖਿਆ ਸਿੰਗਲ ਨਾ ਕਵਿਤਾ ਦੇ ਲੱਡੂ ਕਾਣ ਬਿਨਾਂ ਵੇਸਣੋ ਪੜਿਆ ਪਿੰਗਲ ਨਾ ਮੈਂ ਮਾਰ ਗਿਆਨ ਚ ਭਰਦੇ ਮਠਾਸ ਗੁਰੂ ਬਾਜਾਂ ਵਾਲਿਆ ਸ਼ਹਿਰਾਂ ਦੀ ਜਵਾਨ ਚ
ਉਹ ਦਸਵੇਂ ਗੁਰੂ ਜੀ ਦਸਵੇਂ ਚ ਚੋਜੀ ਜੀ ਪੈਜ ਰੱਖੋ ਬਾਣੇ ਦੀ ਕਵਤਾ ਜਪਾ ਬਾਣੇ ਦੀ ਅੱਜ ਸੋਜੀ ਜੀ ਪੇਟਿਆਂ ਤੇ ਤਾਣੇ ਦੀ ਅੜੀ ਨਾ ਅੜੀ ਛੰਦਾਂ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਜੀ ਫੁੱਲ ਝੜੀ ਛੰਦਾਂ ਦੀ
ਸੁੱਚ ਗੱਡੀ ਤੋਰਤੀ ਸਟੇਸ਼ਨੋ ਵੇਖਿਆ ਸਿੰਗਲ ਨਾ ਕਵਤਾ ਦੇ ਲੱਡੂ ਕਣ ਬਿਨਾਂ ਵੇਸਣੋ ਪੜਿਆ ਪਿੰਗਲ ਨਾ ਮੈਂ ਮਾਰ ਗਿਆਨ ਚ ਭਰਦੇ ਮਠਾਸ ਗੁਰੂ ਬਾਜਾਂ ਵਾਲਿਆ ਸ਼ਹਿਰਾਂ ਦੀ ਜਵਾਨ ਚ
ਉਹ ਖੁੱਲਣ ਖਿਆਲਾਂ ਸੁਣਦੀਆਂ ਪਠਾਰੀਆਂ ਸੁਰਤੀ ਜੋ ਸੂਤਰ ਲਾਉਂਦਾ ਵੀ ਅਰਸ਼ ਉਡਾਰੀਆਂ ਬਾਣ ਕੇ ਕਬੂਤਰ ਨਬਜ ਫੜੀ ਛੰਦਾਂ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਜੀ ਉਹ ਫੁੱਲ ਝੜੀ ਛੰਦਾਂ ਦੀ
ਕਾਗਜ਼ਾਂ ਦਾ ਬੇੜਾ ਸਾਗਰਾਂ ਚ ਠੇਲੀਏ ਬਹਿ ਕੇ ਗਾਈਏ ਟੋਲਿਆਂ ਨੂੰ ਕਵਿਤਾ ਦੀ ਤਾਰ ਚ ਪਰੋ ਕੇ ਮੋਹਲੀਏ ਖਾਲਸੇ ਦੇ ਬੋਲਿਆਂ ਨੂੰ ਐਤ ਜੌਂਕਰਾਨ ਚ ਭਰਦੇ ਮਠਾਸ ਗੁਰੂ ਬਾਜਾਂ ਵਾਲਿਆ ਸ਼ਹਿਰਾਂ ਦੀ ਜਵਾਨ ਚ
ਉਹ ਲੱਗ ਜੇ ਸਮਝ ਭੈਣ ਗੁਰਬਾਣੀ ਦੀ ਦੂਰ ਕਰੋ ਵਹਿਮ ਨੂੰ ਵੈਸਟਾਨ ਵਾਚ ਕੰਪਨੀ ਜੋ ਜਾਣੀ ਦੀ ਦੇਵੇ ਸਹੀ ਟਾਈਮ ਨੂੰ ਬਣਾਵਾਂ ਘੜੀ ਛੰਦਾਂ ਦੀ ਬਣਾਵਾਂ ਘੜੀ ਛੰਦਾਂ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਜੀ ਉਹ ਫੁੱਲ ਘੜੀ ਛੰਦਾਂ ਦੀ
ਨਿੱਤ ਨਿੱਤ ਇਕੱਠੀਆਂ ਨੀ ਹੋਣਾ ਰੂਹਾਂ ਨੇ ਨਿੱਤ ਨਿੱਤ ਇਕੱਠੀਆਂ ਨੀ ਹੋਣਾ ਰੂਹਾਂ ਨੇ ਕਤੀ ਨਾ ਹੋਵੇ ਰੇਵ ਨਾ ਬੰਦੇ ਮੇਲ ਪੈਣ ਮੇਲ ਨਾ ਨੀ ਖੂਹਾਂ ਨੇ ਸਕਦਾ ਉਹ ਮੇਲ ਨਾ ਵੱਸ ਦੇ ਜਹਾਨ ਚ ਭਰਦੇ ਮਠਾਸ ਗੁਰੂ ਬਾਜਾਂ ਵਾਲਿਆ ਸ਼ਹਿਰਾਂ ਦੀ ਜਵਾਨ ਚ
ਉਹ ਘਰ ਬੈਠੇ ਪਾਸ ਕਰਨ ਨੀ ਬਰਿਸ਼ਟਰੀ ਜਾਣਾ ਨੀ ਵਲੈਤ ਚ ਪੱਕੀ ਕਰ ਦਿਓ ਸ਼ਹਿਰੀ ਦੀ ਰਜੈਟਰੀ ਨਿਜਵਾਂ ਦੇ ਤਹਿਤ ਚ ਬਣਾਵਾਂ ਥੜੀ ਛੰਦਾਂ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਜੀ ਫੁੱਲ ਝੜੀ ਛੰਦਾਂ ਦੀ
ਸੁਣ ਕੇ ਤੇ ਬੀਨ ਜਿਵੇਂ ਸੱਪ ਮੇਲ ਦਾ ਮੈਲ ਹੋਵੇ ਸੁਰਤੀ ਚੱਲੇ ਜੋ ਇੰਜਣ ਕਲਕੱਤੇ ਮੇਲ ਦਾ ਲਾ ਕੇ ਜਾਵੇ ਫੁਰਤੀ ਪਾਣੀ ਜੌਨ ਮਾਣ ਚ ਭਰਦੇ ਮਠਾਸ ਗੁਰੂ ਬਾਜਾਂ ਵਾਲਿਆ ਸ਼ਹਿਰਾਂ ਦੀ ਜਵਾਨ ਚ
ਹੋ ਲੰਘ ਜਾਈਏ ਸਾਰੀਆਂ ਕਠਣ ਗਾਲੀਆਂ ਭੁੱਲੀਏ ਨਾ ਰਸਤਾ ਲੰਘ ਜਾਈਏ ਸਾਰੀਆਂ ਕਠਣ ਗਲੀਆਂ ਭੁੱਲੀਏ ਨਾ ਰਸਤਾ ਤੋੜ ਤੋੜ ਬਾਗਾਂ ਚੋਂ ਸੁਨਹਿਰੀ ਕਾਲੀਆਂ ਗੁੰਦਾਂ ਗੋਲ ਦਸਤਾ ਪਰੋਵਾਂ ਲੜੀ ਛੰਦਾਂ ਦੀ ਲੜੀ ਛੰਦਾਂ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਜੀ ਉਹ ਫੁੱਲ ਝੜੀ ਛੰਦਾਂ ਦੀ
ਕਾਮਦਾਰ ਰਸਾਲਾ ਕਰ ਨਾ ਅਡਿੱਟ ਨਾ ਬਣ ਨਾ ਅਡਿਟਰ ਤੋੜ ਕੇ ਤੇ ਮੇਟ ਕਰ ਦੇਈਏ ਫਿੱਟ ਜੀ ਲਾ ਕੇ ਥਰਮਾਮੀਟਰ ਜੈਸ ਤੇਜੀ ਪਾਣ ਚ ਭਰਦੇ ਮਠਾਸ ਗੁਰੂ ਬਾਜਾਂ ਵਾਲਿਆ ਸ਼ਹਿਰਾਂ ਦੀ ਜਵਾਨ ਚ
ਉਹ ਕਰਨਾ ਹੈ ਪਾਸ ਜਾਂ ਜਲਾ ਸੀ ਸ਼ਹਿਰਾਂ ਦਾ ਪਰ ਸੰਗ ਗਹਿਣਾ ਮਗਜ ਦਿਹਾੜੇ ਵਿੱਚੋਂ ਪਾਣੀ ਨਹਿਰਾਂ ਦਾ ਕੱਢਾ ਤੋਲ ਮੈਣਾਵਾਂ ਪਰ ਥੜੀ ਛੰਦਾਂ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਜੀ ਫੁੱਲ ਝੜੀ ਛੰਦਾਂ ਦੀ
ਨਾ ਦੇ ਹਾਰ ਫਾਤੀ ਮੇਲ ਡਾਟ ਜੋ ਫਿਕਰਾਂ ਦੇ ਸ਼ੇਰ ਮੇ ਦੱਬ ਕੇ ਸਲਿਪ ਕਰਕੇ ਸਟਾਰਟ ਜੀ ਪਾ ਕੇ ਚੌਥੇ ਗੇਰ ਮੇ ਘੁੰਮੀਏ ਮੈਦਾਨ ਚ ਭਰਦੇ ਮਠਾਸ ਗੁਰੂ ਬਾਜਾਂ ਵਾਲਿਆ ਸ਼ਹਿਰਾਂ ਦੀ ਜਵਾਨ ਚ
ਉਹ ਕਰੀਏ ਮਰੰਮਤ ਮਨਾਰ ਠੈਣ ਤੇ ਫੜ ਕੇ ਕਰੰਡੀ ਨੂੰ ਚਾੜ ਕੇ ਦਿਮਾਗ ਦੇ ਐਰੋਪਲੈਨ ਤੇ ਖਾਈਏ ਹਵਾ ਠੰਡੀ ਨੂੰ ਰੇ ਗੁੱਡੀ ਚੜੀ ਛੰਦਾਂ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਜੀ ਉਹ ਫੁੱਲ ਝੜੀ ਛੰਦਾਂ ਦੀ
ਸਾਗਰ ਚ ਜੈਸੇ ਹੋਮ ਦੀ ਗਭੀਰਤਾ ਤੈਸੇ ਵੀਰਤਾ ਵਧੇ ਜੋਧਿਆਂ 'ਚ ਜੈਸੇ ਨਿਰਪੈ ਵੀਰਤਾ ਮਨ ਕੰਬੇ ਨਾ ਕਦੇ ਭਰੇ ਹੋਏ ਦੀਵਾਨ 'ਚ ਭਾਰਤ ਦੇ ਮਿਠਾਸ ਗੁਰ ਬਾਜਾਂ ਵਾਲਿਆ ਸ਼ਹਿਰਾਂ ਦੀ ਜਵਾਨ 'ਚ
ਉਹ ਅਨ ਭਾਵ ਵੇਲਾਣੇ ਦੇ ਵਿੱਚ ਵੇਲੀਏ ਬੋਲ ਪੋਲਿਆਂ ਪੋਲਿਆਂ ਨੂੰ ਕਾਵ ਦੀ ਫਲਾਸਫੀ ਦੇ ਨਾਲ ਖੇਲੀਏ ਮਾਰ ਟੋਲਿਆਂ ਮਾਰ ਮਾਰ ਟੋਲਿਆਂ ਨੂੰ ਗੇਂਦ ਮੜੀ ਛੰਦਾਂ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਜੀ ਫੁੱਲ ਝੜੀ ਛੰਦਾਂ ਦੀ
ਕਰਨੈਲ ਸਿੰਘ ਕਵੀ ਕਰ ਦੂ ਕਮਾਲ ਜੀ ਛੰਦਾਂ ਦਾ ਲਿਖਾਰੀ ਐ ਕਰਨੈਲ ਸਿੰਘ ਕਵੀ ਕਰ ਦੂ ਕਮਾਲ ਜੀ ਛੰਦਾਂ ਦਾ ਲਿਖਾਰੀਆ ਬੀਜ ਦੂਗਾ ਵੇਖ ਕੇ ਸਮੇਂ ਦਾ ਹਾਲ ਜੀ ਕਾਵ ਦੀ ਕਿਆਰੀਆ ਆਪਣੇ ਧਿਆਨ ਚ ਭਾਰਤ ਦੇ ਮਿਠਾਸ ਗੁਰ ਬਾਜਾਂ ਵਾਲਿਆ
ਸ਼ਹਿਰਾਂ ਦੀ ਜ਼ਬਾਨ ਚ
ਦੀਨ ਦੁਨੀਆਂ ਦੇ ਮਾਲਕ ਲੋਕ ਪ੍ਰਲੋਕ ਦੇ ਰੱਖਿਅਕ ਜਾਗਤ ਜੋਤ ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਆਪਣੀਆਂ ਹਾਜ਼ਰੀਆਂ ਲਵਾਰੇ ਗੁਰੂ ਪਿਆਰੇ ਖਾਲਸਾ ਜੀਓ ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀਸ ਝੁਕਾਈਏ ਸਾਰੇ ਗੱਜ ਵੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕਰਕੇ ਗੁਰੂ ਜਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੈ ਜਿੱਥੇ ਆਪ ਨੇ ਕਥਾ ਰਾਹੀਂ ਕੀਰਤਨ ਰਾਹੀਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਵਿਚਾਰਧਾਰਾ ਦਾ ਆਨੰਦ ਮਾਣਿਆ ਹੈ ਉੱਥੇ ਥੋੜ੍ਹਾ ਸਮਾਂ ਆਓ ਇਤਿਹਾਸ ਦੇ ਪੰਨਿਆਂ ਵੱਲ ਨਜ਼ਰ ਮਾਰਨ ਲੱਗੇ ਹੈ ਕਿਉਂਕਿ ਜਿਹੜਾ ਸਮਾਂ ਹੈ ਆਪਣੀ ਨਿਰੰਤਰ ਚਾਰ ਚੱਲਦਾ ਹੈ ਜੋ ਅੱਜ ਵਰਤਮਾਨ ਹੈ ਕੱਲ੍ਹ ਨੂੰ ਇਹ ਭੂਤ ਹੋ ਜਾਵੇ ਭੂਤਕਾਲ ਹੋ ਜਾਵੇਗਾ ਜਿਹੜਾ ਕੱਲ ਭਵਿੱਖਤ ਹੈ ਉਹ ਵਰਤਮਾਨ ਹੋ ਜਾਵੇਗਾ ਤਿੰਨ ਕਾਲ ਦੇ ਵਿੱਚ ਦੀ ਸਮਾਂ ਆਪਣੀ ਨਿਰੰਤਰ ਚਾਲ ਨਾਲ ਗੁਜ਼ਰਦਾ ਹੈ ਔਰ ਜਿਹੜਾ ਵਰਤਮਾਨ ਕਾਲ ਚੱਲਦਾ ਹੈ ਉਹਦੇ ਵਿੱਚ ਜਿਹੜੀਆਂ ਸੱਚ ਦੀ ਕਸਵੱਟੀ ਉੱਤੇ ਪਰਖੀਆਂ ਹੋਈਆਂ ਇਤਿਹਾਸਕ ਘਟਨਾਵਾਂ ਨੇ ਉਹ ਇਤਿਹਾਸ ਦਾ ਅੰਗ ਬਣਦੀਆਂ ਨੇ ਇਤਿਹਾਸ ਦਾ ਸੰਗ੍ਰਹਿ ਬਣਦੀਆਂ ਨੇ ਇਤਿਹਾਸ ਦਾ ਮੁਜੱਸਮਾ ਬਣਦੀਆਂ ਨੇ ਔਰ ਉਹ ਇਤਿਹਾਸ ਜਿਹੜਾ ਹੈ ਹਜ਼ਾਰਾਂ ਸਾਲ ਕੌਮਾਂ ਲਈ ਚਾਨਣ ਮੁਨਾਰਾ ਹੋਇਆ ਕਰਦਾ ਹੈ ਸਵੇਰ ਦੇ ਦੀਵਾਨ ਅੰਦਰ ਅਸੀਂ ਆਪ ਸਭ ਸੰਗਤ ਦੇ ਨਾਲ ਚਮਕੌਰ ਦੇ ਜੰਗ ਦੇ ਸਾਕੇ ਦਾ ਵਿਸ਼ੇਸ਼ ਤੌਰ ਉੱਤੇ ਜਿਹੜਾ ਕਥਨ ਸੀ ਆਪ ਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਸੀ ਕਿਉਂਕਿ ਇਸ ਹਫ਼ਤੇ ਤੋਂ ਐਤਵਾਰ ਤੋਂ ਨਿਰੰਤਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਨੂੰ ਮਨਾਉਂਦਿਆਂ ਹੋਇਆਂ ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਉਹ ਘਟਨਾਵਾਂ ਜਿਹੜੀਆਂ ਉਹਨਾਂ ਨੇ ਸਾਡੀ ਸਰਦਾਰੀ ਵਾਸਤੇ ਸਾਡੇ ਸੰਸਾਰ ਦੇ ਵਿੱਚ ਆਣ ਛਾਣ ਵਾਸਤੇ ਸਾਨੂੰ ਝੋਲੀ ਪਾਈਆਂ ਉਹਨਾਂ ਵੱਲ ਵੇਖਣ ਦਾ ਨਜ਼ਰ ਉਹਨਾਂ ਵੱਲ ਵੇਖਣ ਨੂੰ ਯਤਨ ਉਹਨਾਂ ਨੂੰ ਵੇਖਣ ਦਾ ਯਤਨ ਕਰ ਰਹੇ ਹਾਂ ਜਦੋਂ ਸਤਿਗੁਰੂ ਮਹਾਰਾਜ ਜੀ ਚਮਕੌਰ ਦੀ ਗੜੀ ਵਿੱਚੋਂ ਜਾਣ ਦਾ ਫੈਸਲਾ ਕੀਤਾ ਹੈ ਉਦੋਂ ਸਤਿਗੁਰੂ ਮਹਾਰਾਜ ਦੇ ਸਾਹਮਣੇ ਅੱਠ ਸਿੰਘ ਸਨ ਜਿਨ੍ਹਾਂ ਵਿੱਚ ਭਾਈ ਸੰਗਤ ਸਿੰਘ ਜੀ ਜਿਨ੍ਹਾਂ ਵਿੱਚ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਟਹਿਲ ਸਿੰਘ ਜੀ ਭਾਈ ਦੇਵਾ ਸਿੰਘ ਜੀ ਐਸੇ ਗੁਰਮੁਖ ਪਿਆਰੇ ਸਨ ਜਿਨ੍ਹਾਂ ਨੇ ਇਸ ਚਮਕੌਰ ਦੀ ਗੜੀ ਅੰਦਰ ਬਹੁਤ ਵੱਡਾ ਜੰਗ ਲੜਦਿਆਂ ਹੋਇਆਂ 10 ਲੱਖ ਦੇ ਕਰੀਬ ਫੌਜ ਜਿਹੜੀ ਹੈ ਉਹਨੂੰ ਚਮਕੌਰ ਦੀ ਗੜੀ ਦੇ ਨੇੜੇ ਨਹੀਂ ਢੁੱਕਣ ਦਿੱਤਾ ਔਰ ਜਦੋਂ ਸਤਿਗੁਰੂ ਮਹਾਰਾਜ ਭਾਈ ਸੰਗਤ ਸਿੰਘ ਦੇ ਸੀਸ ਦੇ ਉੱਤੇ ਕਲਗੀ ਤੋੜਾ ਦੇ ਕੇ ਖਾਲਸੇ ਨੂੰ ਆਉਣ ਵਾਲੇ ਸਮੇਂ ਦੀ ਜਿਹੜੀ ਤਕੀਦ ਕਰਕੇ ਆਪ ਸਤਿਗੁਰੂ ਮਹਾਰਾਜ ਨੇ ਚਮਕੌਰ ਦੀ ਗੜੀ ਨੂੰ ਛੱਡਿਆ ਹੈ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇਹ ਸਤਿਗੁਰੂ ਮਹਾਰਾਜ ਦੇ ਨਾਲ ਚਮਕੌਰ ਦੀ ਗੜੀ ਨੂੰ ਛੱਡ ਕੇ ਜਿਹੜਾ ਅਗਲਾ ਜੀਵਨ ਸਫ਼ਰ ਸੀ ਉਹਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਰਵਾਨਾ ਹੋਏ ਸਤਿਗੁਰੂ ਮਹਾਰਾਜ ਦੇ ਕੋਲ ਇੱਥੇ ਕੋਈ ਫੁਰਸ਼ਤ ਨਹੀਂ ਬਣੀ ਬਈ ਇਸ ਜੰਗ ਦੇ ਜਿਹੜੇ ਉਹ ਸੂਰਮੇ ਜਿਨ੍ਹਾਂ ਨੇ ਇੱਥੇ ਸ਼ਹਾਦਤ ਦਾ ਜਾਮ ਪੀਤਾ ਸੀ ਉਹਨਾਂ ਦਾ ਸੰਸਕਾਰ ਕੀਤਾ ਜਾਵੇ, ਉਹਨਾਂ ਦੀ ਜਿਹੜੀ ਕਰਮ ਕਿਰਿਆ ਹੈ ਉਹ ਕੀਤੀ ਜਾਵੇ। ਇਹ ਜਿਹੜਾ ਜੰਗ ਸੀ, ਜੰਗ ਚੱਲਦੇ ਦੇ ਵਿੱਚੋਂ ਹੀ ਸਤਿਗੁਰੂ ਮਹਾਰਾਜ ਜਿਹੜੇ ਸਨ ਚਮਕੌਰ ਦੀ ਗੜੀ ਵਿੱਚੋਂ ਅੱਗੇ ਗਏ ਨੇ। ਭਾਈ ਸੰਗਤ ਸਿੰਘ ਜੀ, ਇਹ ਤਕਰੀਬਨ 8 ਪੋਹ ਵਾਲੇ ਦਿਨ ਸਾਰਾ ਦਿਨ ਲੜਾਈ ਕਰਦੇ ਰਹੇ ਨੇ ਔਰ ਇਹਨਾਂ ਨੇ ਇਸ ਜੰਗ ਦੇ ਦਰਮਿਆਨ ਸ਼ਹਾਦਤ ਦਾ ਜੰਮ ਪੀਤਾ। ਇਹ ਸਿੰਘ ਵੀ ਜਦੋਂ ਸ਼ਹੀਦ ਹੋ ਗਏ, ਜਿਹੜਾ ਵਜ਼ੀਰ ਖਾਨ ਸੀ ਉਹਦੀ ਫੌਜ ਨੇ ਚਮਕੌਰ ਦੀ ਗੜੀ ਨੂੰ ਜਦੋਂ ਵੇਖਿਆ ਆਣ ਕੇ, ਅਤੇ ਭਾਈ ਸੰਗਤ ਸਿੰਘ ਜਿਹੜੇ ਸਨ ਆਪਣੇ ਸਿੰਘਾਂ ਸਮੇਤ ਸ਼ਹੀਦ ਹੋਏ ਪਏ ਸਨ। ਭਾਈ ਸੰਗਤ ਸਿੰਘ ਦੇ ਸਰੀਰ ਉੱਤੇ ਕਲਗੀ ਤੋੜਾ, ਸੀਸ ਉੱਤੇ ਕਲਗੀ ਤੋੜਾ ਸੀ। ਇਸ ਕਲਗੀ ਤੋੜੇ ਨੂੰ ਵੇਖ ਕੇ ਇੱਕ ਵਾਰ ਦੁਸ਼ਮਣ ਜਿਹੜਾ ਸੀ ਬਹੁਤ ਜ਼ਿਆਦਾ ਖੁਸ਼ੀ ਵਿੱਚ ਆਇਆ, ਬਈ ਇੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਨੇ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ। ਪਰ ਜਦੋਂ ਭਾਈ ਸੰਗਤ ਸਿੰਘ ਦੀ ਸ਼ਨਾਖਤ ਹੋਈ ਤਾਂ ਉਸ ਵੇਲੇ ਸਰਕਾਰ ਜਿਹੜੀ ਸੀ ਉਹਨੂੰ ਮੂੰਹ ਦੀ ਖਾਣੀ ਪਈ, ਬਈ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ। ਇੱਧਰ ਸਰਕਾਰ ਜਿਹੜੀ ਸੀ ਟੁੱਟ ਚੁੱਕੀ ਸੀ, ਵਜ਼ੀਰ ਖਾਂ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਦੇ ਪਿੱਛਾ ਕਰਨ ਵਾਸਤੇ ਫੌਜ ਨੂੰ ਜਿੱਧਰ ਜਿੱਧਰ ਸਤਿਗੁਰੂ ਮਹਾਰਾਜ ਦੇ ਜਾਣ ਦਾ ਪਤਾ ਲੱਗਦਾ ਸੀ ਉੱਧਰ ਉੱਧਰ ਝੁੱਕੀ ਜਾ ਰਿਹਾ ਸੀ। ਇੱਧਰ ਆਓ ਜਰਾ ਤੱਕਣ ਦਾ ਯਤਨ ਕਰੋ, ਇੱਕ ਉਹ ਨੌਜਵਾਨ ਬੀਬੀ ਜਿਹਦਾ ਪਤੀ ਭਾਈ ਨਿਧਾਨ ਸਿੰਘ ਇਸ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਇਆ, ਜਿਹਦਾ ਇਤਿਹਾਸ ਵਿੱਚ ਨਾਂ ਆਉਂਦਾ ਬੀਬੀ ਸ਼ਰਨ ਕੌਰ, ਉਹਦੀ ਕੁਰਬਾਨੀ ਨੂੰ ਤੱਕਣ ਦਾ ਯਤਨ ਕਰਾਂਗੇ। ਕਿਵੇਂ ਉਸ ਬਹਾਦਰ ਕਲਗੀਆਂ ਵਾਲੇ ਦੀ ਪੁੱਤਰੀ ਨੇ ਜਿਹੜੀਆਂ ਜ਼ਿੰਮੇਵਾਰੀਆਂ ਸਤਿਗੁਰੂ ਮਹਾਰਾਜ ਦੇ ਸਨਮੁੱਖ ਹੋ ਕੇ ਨਿਭਾਈਆਂ, ਅੱਜ ਦੇ ਇਤਿਹਾਸ ਵਿੱਚ ਆਪਾਂ ਵੇਖਣ ਦਾ ਯਤਨ ਕਰਾਂਗੇ। ਜਿਵੇਂ ਇਹ ਚਮਕੌਰ ਦੇ ਘਮਸਾਨ ਦਾ ਜੰਗ ਹੋਇਆ, ਆਓ ਜਰਾ ਇਹਨੂੰ ਤੱਕਣ ਦਾ ਯਤਨ ਕਰੀਏ।
ਹੋ ਪੋ ਦਾ ਮਹੀਨਾ ਸਰ ਦੀ ਸੀ ਕੈਰ ਦੀ, ਸੱਤ ਪੋ ਦੀ ਰਾਤ ਬਾਕੀ ਕੁਝ ਪੈਰ ਦੀ।
ਉਹ ਸੋਹਣਾ ਇਤਿਹਾਸ ਦਾ ਸਮੇਂ ਦਾ ਲਾਹੌਰ ਦਾ, ਹੋਇਆ ਸੀ ਕਮਾਲ ਜੰਗ ਚਮਕੌਰ ਦਾ।
ਪੋ ਦਾ ਮਹੀਨਾ ਸਰ ਦੀ ਸੀ ਕੈਰ ਦੀ, ਸੱਤ ਪੋ ਦੀ ਰਾਤ ਬਾਕੀ ਕੁਝ ਪੈਰ ਦੀ।
ਉਹ ਸੋਹਣਾ ਇਤਿਹਾਸ ਦਾ ਸਮੇਂ ਦਾ ਲਾਹੌਰ ਦਾ, ਹੋਇਆ ਸੀ ਕਮਾਲ ਜੰਗ ਚਮਕੌਰ ਦਾ।
10 ਲੱਖ ਫੌਜ ਨਾ ਅੜਾਲੇ ਸਿੰਘ ਸੀ, ਗਿਣਤੀ ਦੇ ਯੋਧੇ ਕੁਝ ਕਾਲੀ ਸਿੰਘ ਸੀ।
ਉਹ ਮੰਨਿਆ ਨੀ ਡਾਰੇ ਵੇਖੋ ਜੇਰਾ ਭੌਰ ਦਾ, ਹੋਇਆ ਸੀ ਕਮਾਲ ਜੰਗ ਚਮਕੌਰ ਦਾ।
ਘੇਰਾ ਪਾ ਕੇ ਬੈਠ ਗਏ ਮੁਕਲ ਹਾਰ ਜੀ, ਸਿੰਘ ਯੋਧੇ ਨਿਕਲੇ ਕਿਲੇ ਤੋਂ ਬਾਹਰ ਜੀ।
ਉਹ ਕੀਤਾ ਸੀ ਮਜ਼ਾਰਾ ਖਾਲਸੇ ਦੇ ਜੌਹਰ ਦਾ, ਹੋਇਆ ਸੀ ਕਮਾਲ ਜੰਗ ਚਮਕੌਰ ਦਾ।
ਨੀ ਕਿਤੇ ਜਿਗਰਾਂ ਗੋਰਾਂ ਦੇ ਨਾਲ ਦਾ, ਜੰਗ ਵਿੱਚ ਤੋਰਿਆ ਪੁੱਤ 14 ਸਾਲ ਦਾ।
ਉਹ ਦੇਖਣ ਦੀ ਲੈਕ ਜੰਗ ਛੋਟੇ ਕੌਰ ਦਾ, ਹੋਇਆ ਸੀ ਕਮਾਲ ਜੰਗ ਚਮਕੌਰ ਦਾ।
ਮਾਰ ਕੇ ਹਜ਼ਾਰਾਂ ਸ਼ਹੀਦ ਹੋ ਗਏ ਉਵੇਂ ਸੀ, 35 ਸਿੰਘ ਅਤੇ ਸਾਹਿਬ ਜਾਦੇ ਦੋਵੇਂ ਜੀ।
ਉਹ ਬੱਚਿਆਂ ਨਾ ਕੱਖ ਕੱਚ ਦੇ ਬਲੌਰ ਦਾ, ਹੋਇਆ ਸੀ ਕਮਾਲ ਜੰਗ ਚਮਕੌਰ ਦਾ।
40 ਸਿੰਘ ਲਾੜੇ 10 ਲੱਖ ਨਾਲ ਨਾ, ਮੇਜਰ ਸਿੰਘਾ ਕਿਤੋਂ ਮਿਲ ਦੀ ਮਿਸਾਲ ਨਾ।
ਉਹ ਗੁਰੂ ਲਖਵਾਵੇ ਇਤਿਹਾਸ ਟੋਰਦਾ, ਹੋਇਆ ਸੀ ਕਮਾਲ ਜੰਗ ਚਮਕੌਰ ਦਾ।
ਇਸ ਜੰਗ ਦੇ ਵਿੱਚ ਜਿਹੜੇ ਸ਼ਹਾਦਤਾਂ ਪਾਉਣ ਵਾਲੇ ਕੌਮੀ ਪਰਵਾਨੇ ਸਨ ਉਹਨਾਂ ਵਾਸਤੇ, ਜੇ ਕੋਈ ਮਸੀਹਾ ਬਣ ਕੇ ਉਸ ਵੇਲੇ ਮੈਦਾਨ ਵਿੱਚ ਆਈ ਤਾਂ ਉਹ ਸੀ ਬੀਬੀ ਸ਼ਰਨ ਕੌਰ। ਗੁਰਬਾਣੀ ਅੰਦਰ ਮਨੁੱਖ ਦੇ ਕਰਮ ਨੂੰ ਉਜਾਗਰ ਕਰਨ ਵਾਸਤੇ ਜਿਹੜੀ ਕਰਮ ਦੀ ਤਸਦੀਕ ਹੈ ਉਹ ਸਤਿਗੁਰੂ ਮਹਾਰਾਜ ਜੀ ਨੇ ਹਰ ਥਾਂ ਦੇ ਉੱਤੇ ਕੀਤੀ ਹੈ। ਕਈ ਵਾਰ ਆਮ ਸੰਸਾਰ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਬਈ ਮਨੁੱਖ ਦੇ ਕੀ ਵੱਸ ਹੈ, ਜੋ ਕੁਝ ਕਰਦੀ ਹੈ ਕੁਦਰਤ ਕਰਦੀ ਹੈ। ਪਰ ਜਦੋਂ ਤੁਸੀਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪੁੱਤਰ ਬਾਣੀ ਨਾਲ ਜੁੜੋਗੇ, ਬਾਣੀ ਮਨੁੱਖ ਦੇ ਕਰਮ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਕਰਮਾਂ ਮੁਤਾਬਕ ਉਸ ਕੁਦਰਤ ਦੀ ਲਿਖਤ ਨੂੰ ਉਤਸ਼ਾਹਿਤ ਕਰਦੀ ਹੈ। ਜਿਹੋ ਜਿਹਾ ਮਨੁੱਖ ਦਾ ਕਰਮ ਹੋਵੇ ਉਹੋ ਜਿਹੀ ਮਨੁੱਖ ਦੀ ਜੀਵਨ ਸ਼ੈਲੀ ਬਣਦੀ ਹੈ। ਔਰ ਜੇ ਇਕੱਲੇ ਮਨੁੱਖ ਦੇ ਉੱਤੇ ਇਹ ਗੱਲ ਕਹਿ ਦਿੱਤੀ ਜਾਵੇ ਬਈ ਕੁਦਰਤ ਦੇ ਅਨੁਸਾਰ ਹੀ ਸਭ ਕੁਝ ਹੋ ਰਿਹਾ ਹੈ, ਤਾਂ ਫਿਰ ਮਨੁੱਖ ਨੂੰ ਸਿੱਖਿਆ ਦੇਣ ਦੀ ਲੋੜ ਹੀ ਕੋਈ ਨਹੀਂ। ਫਿਰ ਤਾਂ ਜੋ ਹੁਕਮ ਹੋ ਰਿਹਾ ਠੀਕ ਹੋ ਰਿਹਾ, ਚੋਰ ਨੂੰ ਹੁਕਮ ਚੋਰੀ ਕਰਨ ਦਾ, ਸਾਧ ਨੂੰ ਹੁਕਮ ਬਾਣੀ ਪੜ੍ਹਨ ਦਾ, ਲਟੇਰੇ ਨੂੰ ਹੁਕਮ ਕਿਸੇ ਦਾ ਧਨ ਲੁੱਟਣ ਦਾ, ਹਰ ਬੰਦੇ ਨੂੰ ਜੇ ਹੁਕਮ ਹੀ ਹੋ ਰਿਹਾ ਹੈ ਤਾਂ ਫਿਰ ਵਾਰ ਵਾਰ ਇਹਦਾ ਵਿਰੋਧ ਕਿਉਂ ਹੋ ਰਿਹਾ ਸੰਸਾਰ ਵਿੱਚ? ਹਕੀਕਤ ਇਹ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਕਮ ਚਲਾਵੇ ਆਪਣੇ ਕਰਮੀ ਵਾਹੇ ਕਲਾਮ। ਹੁਕਮ ਪਰਮੇਸ਼ਰ ਦਾ ਚੱਲਦਾ ਹੈ, ਪਰ ਮਨੁੱਖ ਦੇ ਜਿਹੜੇ ਕਰਮਾਂ ਦੀ ਜੋ ਉਹਦੇ ਕਰਮ ਨੇ ਉਹਨਾਂ ਨੂੰ ਕੁਦਰਤ ਨਿਰੰਤਰ ਸਾਹਮਣੇ ਰੱਖ ਕੇ ਆਪਣਾ ਹੁਕਮ ਚਲਾਉਂਦੀ ਹੈ। ਹੁਣ ਜਦੋਂ ਇਤਿਹਾਸ ਦੇ ਪੰਨਿਆਂ ਵੱਲ ਨਜ਼ਰ ਮਾਰਦੇ ਹਾਂ ਤਾਂ ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਨੇ ਪਰਸਪਰ ਦੁਨੀਆ ਵਿੱਚ ਆਪਸੀ ਪਿਆਰ ਵਾਸਤੇ ਜਾਤਾਂ ਪਾਤਾਂ ਦਾ ਵਰਨ ਵੰਡ ਦਾ ਖਾਤਮਾ ਕੀਤਾ, ਉੱਥੇ ਮਰਦ ਅਤੇ ਇਸਤਰੀ ਦੀ ਜਿਹੜੀ ਵਿੱਤ ਸੀ ਇਹਨੂੰ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਪਰਸਪਰ ਖਤਮ ਕੀਤਾ ਗਿਆ। ਇਹਨੂੰ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਮਤ ਨਹੀਂ ਮਾਨਤਾ ਨਹੀਂ ਦਿੰਦਾ, ਕਿਉਂਕਿ ਜੇ ਕੋਈ ਕਹੇ ਬਈ ਮਨੁੱਖ ਹੀ ਸਭ ਕੁਝ ਕਰ ਸਕਦਾ ਹੈ, ਇਸਤਰੀ ਕੁਝ ਨਹੀਂ ਕਰ ਸਕਦੀ, ਇਹ ਵੀ ਅਤਕਥਨੀ ਹੈ। ਕਿਉਂਕਿ ਸਮਾਜ ਦੇ ਵਿੱਚ ਜਾਂ ਕਿਸੇ ਕੌਮੀ ਢਾਂਚੇ ਦੇ ਵਿੱਚ ਇਹਨਾਂ ਦਾ ਸੰਗ੍ਰਹਿ ਜਿਹੜਾ ਹੈ ਉਹਦੇ ਵਿੱਚੋਂ ਜਿਹੜੀ ਕਰਾਮਾਤ ਬਣਦੀ ਹੈ ਉਹਦਾ ਸੰਬੰਧ ਦੋਵੇਂ ਪੱਖਾਂ ਦੇ ਨਾਲ ਜੁੜਿਆ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਜਿੰਨੀ ਘਾਲਣਾ ਮਨੁੱਖੀ ਜੀਵਨ ਨੇ ਘਾਲੀ ਹੈ ਉਹਦੇ ਬਰਾਬਰ ਦੀ ਘਾਲਣਾ ਸਤਿਕਾਰਯੋਗ ਬੀਬੀਆਂ ਨੇ ਵੀ ਘਾਲੀ ਹੈ। ਬੀਬੀ ਸ਼ਰਨ ਕੌਰ ਇਕੱਲੀ ਹੈ, ਹੁਣ ਕੋਈ ਨਾਲ ਸਾਥ ਨਹੀਂ। ਜੇ ਨਿਜਬਲ ਹੋ ਜੇ ਮਨੁੱਖ ਤਾਂ ਬੜੇ ਤੋਂ ਵੱਡੇ ਤੋਂ ਵੱਡਾ ਤਕੜਾ ਬਲਵਾਨ ਮਨੁੱਖ ਵੀ ਹੌਂਸਲਾ ਛੱਡ ਜਾਂਦਾ ਹੈ, ਮੈਂ ਕੀ ਕਰ ਸਕਦਾ ਹੈ। ਪਰ ਜੇ ਮਨੁੱਖ ਆਪਣੇ ਬਲ ਨੂੰ ਕਾਇਮ ਕਰਦਾ ਹੈ ਤਾਂ ਕੁਦਰਤ ਉਹਦੇ ਅੰਗ ਸੰਗ ਹੋਇਆ ਕਰਦੀ ਹੈ। ਇਹ ਉਰਦੂ ਦੇ ਸ਼ਹਿਰ ਦਾ ਬੜਾ ਸੁੰਦਰ ਕਥਨ ਹੈ, ਐ ਬੰਦੇ ਖੁਦੀ ਕੋ ਬੁਲੰਦ ਕਰ ਇਤਨਾ ਕਿ ਹਰ ਤਦਬੀਰ ਸੇ ਪਹਿਲੇ ਖੁਦਾ ਤੁਮ ਸੇ ਪੁੱਛੇ, ਬੋਲ ਬੰਦੇ ਤੇਰੀ ਰਜ਼ਾ ਕਿਆ ਹੈ। ਇੱਕ ਨੌਜਵਾਨ ਬੱਚੀ, ਨੌਜਵਾਨ ਬੀਬੀ ਜਿਹਦੇ ਮਨ ਵਿੱਚ ਇਹ ਅਹਿਸਾਸ ਪੈਦਾ ਹੋਇਆ ਹੈ ਜਿੱਥੇ ਮੇਰਾ ਪਤੀ ਸ਼ਹੀਦ ਹੋਇਆ ਹੈ ਉੱਥੇ ਮੇਰੇ ਇਸ ਜੰਗ ਦੇ ਵਿੱਚ ਵੀਰ ਸ਼ਹੀਦ ਹੋਏ ਨੇ, ਮੇਰੇ ਉਹ ਜਿਗਰ ਦੇ ਟੋਟੇ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਸ਼ਹਾਦਤ ਦਾ ਜੰਮ ਪੀ ਗਏ ਨੇ, ਮਨਾ ਇਸ ਦੁਨੀਆ ਉੱਤੇ ਕਿੰਨੇ ਰਹਿਣਾ ਹੈ, ਸਾਰਿਆਂ ਚਲੇ ਜਾਣਾ ਹੈ। ਇਹ ਇਹਨਾਂ ਦੇ ਸੰਸਕਾਰ ਦਾ ਸਮਿਆਨਾ ਪੂਰਾ ਕਰਕੇ, ਲੱਕੜਾਂ ਦੀ ਭਾਲ ਕਰਕੇ, ਲੱਕੜਾਂ ਭਾਲ ਕੇ ਇਕੱਠੀਆਂ ਕਰਕੇ ਇੱਕ ਇੱਕ ਲਾਸ਼ ਜਿਹੜੀ ਸੀ ਉਹਨੂੰ ਪਾਸੇ ਕਰਕੇ ਜਿਹੜੀਆਂ ਸਿੰਘ ਯੋਧਿਆਂ ਦੀਆਂ ਸਰੀਰ ਸਨ ਉਹਨਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਚੁੱਕ ਕੇ ਲਿਜਾ ਕੇ ਜਿਵੇਂ ਦੀਵੇ ਨਾਲ ਲੱਭ ਲੱਭ ਕੇ ਇਹ ਸਤਿਕਾਰਯੋਗ ਬੱਚੀ ਆਪਣੇ ਗੁਰੂ ਦੇ ਮਿਸ਼ਨ ਉੱਤੇ ਚੱਲਦੀ ਹੋਈ ਸੇਵਾ ਕਰ ਰਹੀ ਹੈ, ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲੈਣਾ ਕਹਿਣ ਲੱਗੇ ਹੈ, ਆਓ ਸਰਵਣ ਕਰੋ।
ਹੋ ਫੇਰ ਲਾਚਾਂ ਵਿੱਚੋਂ ਲਾਚਾਂ ਨੂੰ ਸਿਆਣ ਦੀ
ਹੱਥ ਵਿੱਚ ਦੀਵਾ ਫੜ ਕੇ ਸੁਣ, ਲਾਚਾਂ ਵਿੱਚੋਂ ਲਾਚਾਂ ਨੂੰ ਪਛਾਣ ਦੀ ਹੱਥ ਵਿੱਚ ਦੀਵਾ ਫੜ ਕੇ।
ਜਿੱਥੇ ਸਿੰਘ ਤੇ ਮੁਗਲ ਯੋਧੇ ਲੜੇ ਸੀ,
ਜਿੱਥੇ ਸਿੰਘ ਤੇ ਮੁਗਲ ਯੋਧੇ ਲੜੇ ਸੀ
ਉੱਥੇ ਲੋਥਾਂ ਦੇ ਲਗਾ ਤੇ ਸਿੰਘਾਂ ਦੜੇ ਸੀ,
ਉੱਥੇ ਲੋਥਾਂ ਦੇ ਲਗਾ ਤੇ ਸਿੰਘਾਂ ਦੜੇ ਸੀ।
ਹਨੇਰੀ ਰਾਤ ਦੀ ਨਾ ਮੁਸਲਮਾਨ ਖੜੇ ਸੀ,
ਹਨੇਰੀ ਰਾਤ ਨੀ ਮੁਸਲਮਾਨ ਖੜੇ ਸੀ
ਜਦੋਂ ਸੁਣ ਲਈ ਖਬਰ ਗੁਰੂ ਜਾਣ ਦੀ
ਹੱਥ ਵਿੱਚ ਦੀਵਾ ਫੜ ਕੇ ਫਿਰੇ ਲਾਚਾਂ ਵਿੱਚੋਂ ਲਾਚਾਂ ਨੂੰ ਸਿਆਣ ਦੀ ਹੱਥ ਵਿੱਚ ਦੀਵਾ ਫੜ ਕੇ।
ਕੌਰ ਨਾਮ ਇੱਕ ਮੁਟਿਆਰ ਦਾ
ਸ਼ਰਨ ਕੌਰ ਨਾਮ ਕਮਟ ਯਾਰਦਾ,
ਦਿਲ ਸਿੱਖੀ ਦਾ ਪਿਆਰ ਠਾਠਾ ਮਾਰਦਾ,
ਦਿਲ ਸਿੱਖੀ ਦਾ ਪਿਆਰ ਠਾਠਾ ਮਾਰਦਾ, ਦਿਲ ਸਿੱਖੀ ਦਾ ਪਿਆਰ ਠਾਠਾ ਮਾਰਦਾ,
ਫੁਰਨਾ ਸਾਹਿਬ ਜਾਦਿਆਂ ਦੇ ਸਸਕਾਰ ਦਾ,
ਉਹ ਫੁਰਨਾ ਸਾਹਿਬ ਜਾਦਿਆਂ ਦੇ ਸਸਕਾਰ ਦਾ,
ਤੂੜ ਸਿੰਘਣੀ ਲਗਾ ਕੇ ਬਾਜੀ ਜਾਨ ਦੀ,
ਹੱਥ ਵਿੱਚ ਦੀਵਾ ਫੜ ਕੇ ਫਿਰੇ ਲਾਚਾ ਵਿੱਚ ਲਾਚਾ ਨੂੰ ਸਿਆਣ ਦੀ, ਹੱਥ ਵਿੱਚ ਦੀਵਾ ਫੜ ਕੇ
ਲਾਚਾ ਆਸੇ ਪਾਸੇ ਕਰੇ ਤੱਕ ਤੱਕ ਕੇ,
ਉਹ ਲਾਚਾ ਆਸੇ ਪਾਸੇ ਕਰੇ ਤੱਕ ਤੱਕ ਕੇ,
ਲਾਸ਼ ਸਿੰਘ ਦੀ ਸਿਆਣੇ ਚੱਟ ਚੱਕ ਕੇ,
ਉਹ ਲਾਸ਼ ਸਿੰਘ ਦੀ ਸਿਆਣੇ ਚੱਟ ਚੱਕ ਕੇ,
ਉਹਦੀ ਦੂਰੀ ਇੱਕ ਵਾੜੇ ਵਿੱਚ ਰੱਖ ਕੇ,
ਉਹਦੀ ਦੂਰੀ ਇੱਕ ਵਾੜੇ ਵਿੱਚ ਰੱਖ ਕੇ,
ਇੱਕ ਥੱਕ ਦੀ ਨਾ ਸੋਝੀ ਪੀਣ ਖਾਣ ਦੀ,
ਹੱਥ ਵਿੱਚ ਦੀਵਾ ਫੜ ਕੇ ਫਿਰੇ ਲਾਚਾ ਵਿੱਚ ਲਾਚਾ ਨੂੰ ਪਛਾਣ ਦੀ, ਹੱਥ ਵਿੱਚ ਦੀਵਾ ਫੜ ਕੇ
ਲਾਸ਼ ਤੱਕ ਜਦੋਂ ਜੀਤ ਤੇ ਚਾਰ ਦੀ,
ਉਹ ਲਾਸ਼ ਤੱਕ ਜਦੋਂ ਜੀਤ ਤੇ ਜੁਝਾਰ ਦੀ,
ਲੱਖ ਲੱਖ ਸ਼ੁਕਰ ਗੁਜ਼ਾਰ ਦੀ,
ਉਹ ਦਿਲੋਂ ਲੱਖ ਲੱਖ ਸ਼ੁਕਰ ਗੁਜ਼ਾਰ ਦੀ, ਉਹ
ਤੰਗ ਰਹਿ ਗਈ ਜਦੋਂ ਖੜ ਕੇ ਨਿਗਾਰ ਦੀ,
ਉਹ ਤੰਗ ਰਹਿ ਗਈ ਜਦੋਂ ਖੜ ਕੇ ਨਿਹਾਰ ਦੀ,
ਹੱਥ ਵਿੱਚ ਮੁੱਠੀ ਕਿਰਪਾਨ ਦੀ,
ਹੱਥ ਵਿੱਚ ਦੀਵਾ ਫੜ ਕੇ ਫਿਰੇ ਲਾਚਾ ਵਿੱਚ ਲਾਚਾ ਨੂੰ ਪਛਾਣ ਦੀ, ਹੱਥ ਵਿੱਚ ਦੀਵਾ ਫੜ ਕੇ
ਪੱਲੇ ਪੈ ਗਈ ਮਿਹਨਤ ਕੀਤੇ ਚਾਰੇ ਦੀ,
ਉਹ ਪੱਲੇ ਪੈ ਗਈ ਮਿਹਨਤ ਕੀਤੇ ਚਾਰੇ ਦੀ,
ਲੋਥ ਮਿਲ ਗਈ ਸਬੱਬੀ ਪਤੀ ਪਿਆਰੇ ਦੀ,
ਉਹ ਲੋਥ ਮਿਲ ਗਈ ਸਬੱਬੀ ਪਤੀ ਪਿਆਰੇ ਦੀ,
ਤੀਰਾਂ ਨਾਲ ਛਾਨਣੀ ਵਿਚਾਰੇ ਦੀ,
ਉਹ ਹੋਈ ਤੀਰਾਂ ਨਾਲ ਛਾਨਣੀ ਵਿਚਾਰੇ ਦੀ,
22 ਸਾਲ ਉਮਰ ਨਦਾਨ ਦੀ,
ਹੱਥ ਵਿੱਚ ਦੀਵਾ ਫੜ ਕੇ ਫਿਰੇ ਲਾਚਾ ਵਿੱਚ ਲਾਚਾ ਨੂੰ ਸਿਆਣ ਦੀ, ਹੱਥ ਵਿੱਚ ਦੀਵਾ ਫੜ ਕੇ
ਲਾਚਾ ਸਿੰਘਾਂ ਦੀਆਂ ਵਾੜ ਚ ਲਿਆ ਕੇ ਤੇ,
ਉਹ ਲਾਚਾ ਸਿੰਘਾਂ ਦੀਆਂ ਵਾੜ ਚ ਲਿਆ ਕੇ ਤੇ,
ਪਾਈਆਂ ਥੱਲੇ ਲੱਕੜਾਂ ਚਣਾ ਕੇ ਤੇ,
ਉਹ ਤੇ ਪਾਈਆਂ ਥੱਲੇ ਲੱਕੜਾਂ ਚਣਾ ਕੇ ਤੇ,
ਕੋਲ ਖੜ ਗਈ ਚ ਖਾਣੂ ਅੱਗ ਲਾ ਕੇ ਤੇ,
ਉਹ ਕੋਲ ਖੜ ਗਈ ਚ ਖਾਣੂ ਅੱਗ ਲਾ ਕੇ ਤੇ,
ਮੇਜਰ ਸਿੰਘਾਂ ਵੇਖੋ ਖੇਡ ਭਗਵਾਨ ਦੀ,
ਹੱਥ ਵਿੱਚ ਦੀਵਾ ਫੜ ਕੇ ਫਿਰ ਲਾਚਾ ਵਿੱਚ ਲਾਚਾ ਨੂੰ ਸਿਆਣ ਦੀ, ਹੱਥ ਵਿੱਚ ਦੀਵਾ ਫੜ ਕੇ
ਇਹ ਕਲਗੀਆਂ ਵਾਲੇ ਪ੍ਰੀਤਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਪੁੱਤਰੀ ਆਪਣੇ ਉਸ ਪਰਨ ਨੂੰ ਨਿਭਾ ਰਹੀ ਹੈ ਜਿਹੜਾ ਹਰ ਗੁਰੂ ਕੇ ਸਿੱਖ ਦੇ ਜੁੰਮੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਜੋ ਅਸਾਨ ਹੈ ਉਹ ਉਤਾਰਨ ਵਾਸਤੇ ਲੱਗਾ ਹੋਇਆ। ਕਿਉਂਕਿ ਅੱਜ ਜੇ ਸੰਸਾਰ ਦੇ ਕੋਨੇ ਕੋਨੇ ਉੱਤੇ ਅਸੀਂ ਸਰਦਾਰੀਆਂ ਦਾ ਨਿੱਘ ਮਾਣ ਰਹੇ ਹਾਂ ਅਤੇ ਇਹਦੇ ਮਗਰ ਬਹੁਤ ਵੱਡਾ ਉਹ ਸੰਘਰਸ਼ ਹੈ ਜਿਹੜਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖਤਾ ਵਾਸਤੇ ਕੀਤਾ ਹੈ। ਕਿਉਂਕਿ ਕੋਈ ਮਨੁੱਖ ਨਵਾਂ ਨਹੀਂ ਆਇਆ, ਮਨੁੱਖ ਤਾਂ ਉਹੀ ਸੀ ਜਿਹੜਾ ਇੱਜੜਾਂ ਵਾਂਗੂ ਦੁਸ਼ਮਣ ਦੇ ਅੱਗੇ ਲੱਗ ਕੇ ਚਲਾ ਜਾਂਦਾ ਸੀ, ਜਿਹਦਾ ਧਨ ਦੌਲਤ ਲੁੱਟਿਆ ਜਾਂਦਾ ਸੀ, ਜਿਹਦੀ ਇੱਜ਼ਤ ਲੁੱਟੀ ਜਾਂਦੀ ਸੀ, ਜਿਹਦੇ ਉੱਤੇ ਜਿਹੜੇ ਹਮਲਾਵਰ ਸਨ ਉਹਨਾਂ ਨੂੰ ਕੋਈ ਹਥਿਆਰ ਹੀ ਵਰਤਣ ਦੀ ਲੋੜ ਨਹੀਂ ਸੀ। ਪਰ ਇਹ ਬਖਸ਼ਿਸ਼ ਅਤੇ ਰਹਿਮਤ ਕਿੰਨੇ ਕੀਤੀ, ਕਿੰਨੇ ਸਾਡੇ ਬਾਜੂਆਂ 'ਚ ਬਲ ਦਿੱਤਾ, ਕਿੰਨੇ ਅਣਖ ਦਿੱਤੀ, ਕਿੰਨੇ ਸਾਨੂੰ ਇਹ ਜੀਵਨ ਦੀ ਜਿਹੜੀ ਯੁਗਤੀ ਦਿੱਤੀ। ਇਹ ਸੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਹ ਘਰ ਜਿੰਨੇ ਡਿੱਗੇ ਹੋਏ ਮਨੁੱਖ ਨੂੰ ਇਸ ਸਟੇਜ ਉੱਤੇ ਲੈ ਆਉਂਦਾ ਬਈ ਜਿਹੜਾ ਇੱਕ ਇੱਕ ਮਨੁੱਖ ਸੀ ਇੱਕ ਇੱਕ ਲੱਖ ਦਾ ਮੁਕਾਬਲਾ ਕਰਦਾ ਸੀ। ਜਿੱਥੇ ਖਾਲਸਾ ਮੁਕਾਬਲੇ ਵਿੱਚ ਨਿੱਤਰਦਾ ਸੀ ਉੱਥੇ ਬੀਬੀਆਂ ਦੇ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਨੇ ਵੀ ਕਿਸੇ ਪੱਖ ਦੇ ਉੱਤੇ ਕਮਜ਼ੋਰੀ ਨਹੀਂ ਆਉਣ ਦਿੱਤੀ। ਬਹੁਤ ਦਲੀਲਾਂ ਨੇ ਪਰ ਸਮਾਂ ਬੜਾ ਸੀਮਿਤ ਹੈ, ਕਿਉਂਕਿ ਆਪਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲੇ ਉਹ ਸਾਡੇ ਦਰਮਿਆਨ ਪਹੁੰਚੇ ਹੋਏ ਨੇ, ਬੜੀ ਪੰਥ ਦੀ ਪ੍ਰਮਾਣਿਤ ਸ਼ਖਸੀਅਤ ਨੇ ਔਰ ਸਤਿਗੁਰੂ ਮਹਾਰਾਜ ਜੀ ਦੀ ਬੇਅੰਤ ਬਖਸ਼ਿਸ਼ ਅਤੇ ਰਹਿਮਤ ਹੈ ਉਹਨਾਂ ਉੱਤੇ, ਜਿਸ ਬਖਸ਼ਿਸ਼ ਦੇ ਸਦਕਾ ਉਹਨਾਂ ਨੇ ਬਹੁਤ ਵੱਡੀ ਖੋਜ ਕਰਕੇ ਸਾਡਾ ਜਿਹੜਾ ਆਉਣ ਵਾਲਾ ਵਿਰਸਾ ਹੈ ਉਹਨੂੰ ਸੰਭਾਲਣ ਵਾਸਤੇ ਜਿਹੜੀ ਸਤਿਗੁਰੂ ਮਹਾਰਾਜ ਜੀ ਦੀ ਬਖਸ਼ੀ ਹੋਈ ਸੰਗੀਤ ਦੀ ਪਰੰਪਰਾ ਸੀ ਉਹਨੂੰ ਜਿੱਥੇ ਪੂਰਨ ਰੂਪ ਵਿੱਚ ਸੰਗਤ ਦੇ ਵਿੱਚ ਲਿਆਂਦਾ ਹੈ ਉੱਥੇ ਨਿਰੰਤਰ ਇਹਨੂੰ ਅੱਗੇ ਤੋਰਨ ਵਾਸਤੇ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ, ਸਾਡੇ ਦਰਮਿਆਨ ਪਹੁੰਚ ਚੁੱਕੇ ਨੇ। ਆਓ ਇੱਧਰ, ਜਿਹੜੀ ਫੌਜ ਸੀ ਜਦੋਂ ਉਹਨੇ ਪੁੱਛਿਆ ਬਈ ਤੂੰ ਕੌਣ ਹੈ, ਅਤੇ ਇਹ ਬੀਬੀ ਕਿਸੇ ਬਗੈਰ ਹਿਜਕ ਝਿਜਕ ਦੇ ਆਪਣਾ ਇਸ ਦੁਸ਼ਮਣ ਦੇ ਸਾਹਮਣੇ ਪੱਖ ਦੱਸ ਰਹੀ ਸੀ, ਮੈਂ ਆਪਣੇ ਵੀਰਾਂ ਦਾ ਸਤਿਕਾਰ ਕਰਨ ਵਾਸਤੇ ਆਈ ਹਾਂ, ਮੈਂ ਤੁਹਾਥੋਂ ਡਰਦੀ ਨਹੀਂ, ਮੈਨੂੰ ਕਿਸੇ ਦਾ ਡਰ ਨਹੀਂ। ਆਓ ਚਾਰ ਲਾਈਨਾਂ ਕਵਿਤਾ ਦੀਆਂ ਪੇਸ਼ ਕਰਨ ਲੱਗੇ, ਸਰਵਣ ਕਰੋ।
ਹੁਦੇ ਰਾਏ ਧਮਕੀਆਂ ਸੀ ਸੁਣ ਕੇ ਖੀਣੀ ਡਰੀ ਨਾ ਪੋਰਾ, ਹੈ ਸ਼ਰਨ ਕੌਰ ਸਿੰਘਣੀ ਦਿੰਦੀ ਉੱਤਰ ਮੋੜ ਕੇ ਕੋਰਾ।
ਉਹ ਤੁਹਾਡਾ ਕੁਝ ਚੁੱਕਿਆ ਨਹੀਂ, ਕਾ ਤੋ ਕਰਦੇ ਖੜੇ ਪਕਾਈ, ਕੀ ਡਰਨ ਨਾ ਮਰਨ ਤੂੰ, ਮੈਂ ਸਸਕਾਰ ਕਰਨ ਲਈ ਆਈ।
ਰਹੇ ਧਮਕੀਆਂ ਸੀ ਸੁਣ ਕੇ ਖੀਣੀ ਡਰੀ ਨਾ ਪੋਰਾ, ਹੈ ਸ਼ਰਨ ਕੌਰ ਸਿੰਘਣੀ ਦਿੰਦੀ ਉੱਤਰ ਮੋੜ ਕੇ ਕੋਰਾ।
ਉਹ ਤੁਹਾਡਾ ਕੁਝ ਚੁੱਕਿਆ ਨਹੀਂ, ਕਾ ਤੂੰ ਕਰਦੇ ਖੜੇ ਪਕਾਈ, ਕੀ ਡਰ ਨਾ ਮਰਨ ਤੂੰ, ਮੈਂ ਸਸਕਾਰ ਕਰਨ ਲਈ ਆਈ।
ਅੱਜ ਪੂਰਾ ਕਰਤਾ ਹੈ ਮੇਰੇ ਗੁਰੂ ਮਨੋਰਥ ਸਾਰਾ, ਚਮਕੌਰ ਚ ਲੜਿਆ ਸੀ ਮੇਰਾ ਪਤੀ ਪ੍ਰੀਤਮ ਪਿਆਰਾ।
ਉਹ ਵਿੱਚ ਗੁਰੂ ਦੇ ਚਰਨਾਂ ਦੇ ਆ ਕੀ ਕਰ ਗਿਆ ਸਫਲ ਕਮਾਈ, ਕੀ ਡਰ ਨਾ ਮਰਨ ਤੂੰ, ਮੈਂ ਸਸਕਾਰ ਕਰਨ ਲਈ ਆਈ।
ਧਰਮ ਯੁੱਧ ਕਰਕੇ ਜਿਨ੍ਹਾਂ ਨੇ ਕਰ ਲਿਆ ਜਨਮ ਸਹੇਲਾ, ਦਿਨ ਪੱਗ ਵਾਲਾ ਹੈ ਮੇਰਾ ਹੋ ਗਿਆ ਪਤੀ ਨਾਲ ਮਿਲਾ।
ਉਹ ਹੈ ਪਤੀ ਪਿਆਰੇ ਦੀ ਜਿਖਾ ਨੂੰ ਅੱਥੀ ਅੱਗ ਮੈਂ ਲਾਈ, ਕੀ ਡਰ ਨਾ ਮਰਨ ਤੂੰ, ਮੈਂ ਸਸਕਾਰ ਕਰਨ ਲਈ ਆਈ।
ਪੁੱਤਰ ਮੇਰੇ ਸਤਿਗੁਰ ਦੇ ਸੋਹਣੇ ਜੀਤ ਸਿੰਘ ਚੁਚਾਰੈ, ਲੜੇ ਧਰਮ ਦੀ ਖਾਤਰ ਜੋ ਉਹਨਾਂ ਦਾ ਕਿਉਂ ਨਾ ਕਰਾਂ ਸਸਕਾਰ।
ਹੋ ਜੰਮਣ ਤੇ ਮਰਨ ਦੀ ਜਿਉਣਾ ਗਲੋਂ ਗੁਲਾਮੀ ਲਾਈ, ਜੰਮਣ ਤੇ ਮਰਨ ਦੀ ਜਿੰਨਾ ਗਲੋਂ ਗੁਲਾਮੀ ਲਾਈ, ਕੀ ਡਰ ਨਾ ਮਰਨ ਤੂੰ, ਮੈਂ ਸਸਕਾਰ ਕਰਨ ਲਈ ਆਈ।
ਚਾਲੀ ਲੜੇ ਹਜ਼ਾਰਾਂ ਨਾ ਬੇਸ਼ਰਮੋ ਅਜੇ ਸ਼ਰਮ ਨਹੀਂ ਕਰਦੇ, ਦੇ ਰਹੇ ਧਮਕੀਆਂ ਵੇ ਮੂਰਖੋ ਸਿੰਘਣੀ ਮੌਤੋਂ ਡਰਦੇ।
ਉਹ ਮਰਨੋਂ ਵੀ ਮਰਦੇ ਨਹੀਂ, ਮਰ ਕੇ ਵੀ ਮਰਦੇ ਨਹੀਂ, ਜਿਨ੍ਹਾਂ ਨੇ ਧਰਮ ਲਈ ਤੇਗ ਉਠਾਈ, ਕੀ ਡਰ ਨਾ ਮਰਨ ਤੂੰ, ਮੈਂ ਸਸਕਾਰ ਕਰਨ ਲਈ ਆਈ।
ਅਰਦਾਸਾਂ ਖਾਲਸੇ ਦਾ ਕੀਤਾ ਹੁੰਦਾ ਨਹੀਂ ਅਧੂਰਾ, ਜੋ ਕੀਤਾ ਮੇਚਰਸਿਆ ਮੇਰਾ ਬਚਨ ਹੋ ਗਿਆ ਪੂਰਾ।
ਹੋ ਮੈਨੂੰ ਡਰ ਲੱਗਦਾ ਨਹੀਂ, ਮੈਂ ਸਤਿਗੁਰ ਦੀ ਓਟ ਤਕਾਈ, ਮੈਨੂੰ ਡਰ ਲੱਗਦਾ ਨਹੀਂ, ਮੈਂ ਸਤਿਗੁਰ ਦੀ ਓਟ ਤਕਾਈ, ਕੀ ਡਰ ਨਾ ਮਰਨ ਤੂੰ, ਮੈਂ ਸਸਕਾਰ ਕਰਨ ਲਈ ਆਈ।
ਇਸ ਬੀਬੀ ਨੇ ਉਸ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਵਾਕ ਨੂੰ ਸੰਪੂਰਨ ਕੀਤਾ, ਜੇ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਇਹਨੇ ਲਲਕਾਰ ਕੇ ਆਖਿਆ, ਮੈਂ ਸ਼ਰਨ ਕੌਰ ਹੈ, ਮੈਂ ਕਲਗੀਆਂ ਵਾਲੇ ਦੀ ਪੁੱਤਰੀ ਹਾਂ, ਅਤੇ ਮੈਂ ਜਿਹੜੇ ਇਸ ਜੰਗ ਵਿੱਚ ਮੇਰੇ ਵੀਰ ਸ਼ਹੀਦ ਹੋਏ ਨੇ, ਮੇਰਾ ਪਤੀ ਸ਼ਹੀਦ ਹੋਇਆ, ਮੈਂ ਉਹਨਾਂ ਦਾ ਸਸਕਾਰ ਕਰਨ ਵਾਸਤੇ ਆਈ ਹਾਂ। ਦੁਸ਼ਮਣ ਨੇ ਘੇਰਾ ਪਾਇਆ ਚਾਰ ਚੁਫੇਰਿਓਂ, ਇਸ ਬੀਬੀ ਨੂੰ ਸ਼ਹੀਦ ਕੀਤਾ, ਇਹਨੂੰ ਮਾਰਿਆ, ਇਹਨੂੰ ਚੁੱਕ ਕੇ ਇਸ ਚਿਖਾ ਦੇ ਵਿੱਚ ਸੁੱਟ ਦਿੱਤਾ, ਅਤੇ ਇਸ ਬੀਬੀ ਨੇ ਆਪਣੇ ਗੁਰੂ ਦੇ ਛਕੇ ਹੋਏ ਅੰਮ੍ਰਿਤ ਨੂੰ ਜਿੱਥੇ ਗੁਰੂ ਦੀ ਬਖਸ਼ਿਸ਼ ਅਤੇ ਓਟ ਸਦਕਾ ਸੰਪੂਰਨ ਕੀਤਾ, ਉੱਥੇ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਮੀਲ ਪੱਥਰ ਵਜੋਂ ਆਪਣਾ ਜਿਹੜਾ ਨਾਂ ਸੀ ਸਥਾਪਿਤ ਕੀਤਾ। ਅੱਜ ਜਦੋਂ ਵੀ ਗੁਰੂ ਕੇ ਸਿੱਖ ਚਮਕੌਰ ਦੀ ਗੜੀ ਦੇ ਜੰਗ ਦੀ ਗੱਲ ਕਰਨਗੇ, ਉਦੋਂ ਇਸ ਬੀਬੀ ਦੇ ਇਤਿਹਾਸ ਦਾ ਵੀ ਇਸ ਚਮਕੌਰ ਦੀ ਗੜੀ ਦੇ ਨਾਲ ਵਰਣਨ ਜਿਹੜਾ ਸੰਗਤੀ ਰੂਪ ਵਿੱਚ ਕੀਤਾ ਜਾਵੇਗਾ। ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਵਰਤਮਾਨ ਨੂੰ ਸੰਭਾਲਦੇ ਹੋਇਆ, ਮੈਂ ਪਹਿਲੇ ਪੜਾਅ ਦੇ ਵਿੱਚ ਵੀ ਆਪ ਦੇ ਨਾਲ ਇੱਥੋਂ ਵਿਚਾਰ ਲੈ ਕੇ ਤੁਰਿਆ ਸਾਂ ਕਿ ਤਿੰਨਾਂ ਕਾਲਾਂ ਦੇ ਵਿੱਚ ਦੁਨੀਆ ਗੁਜ਼ਰਦੀ ਹੈ। ਵਰਤਮਾਨ ਜਿਹੜਾ ਇਹ ਕੌਮਾਂ ਦੀ ਜਿਹੜੀ ਜ਼ਿੰਦਗੀ ਦੀ ਘਾਟ ਦੀ ਟੰਕਸਾਲ ਹੁੰਦਾ ਹੈ, ਜਿਹੜੀਆਂ ਕੌਮਾਂ ਵਰਤਮਾਨ ਸੰਭਾਲ ਲੈਂਦੀਆਂ ਨੇ ਉਹਦਾ ਭੂਤ ਅਤੇ ਭਵਿੱਖ ਜਿਹੜਾ ਆਪਣੇ ਆਪ ਸਵਾਰਿਆ ਜਾਂਦਾ ਹੈ। ਐਸੇ ਇਤਿਹਾਸ ਦੇ ਪੰਨੇ ਨੇ ਜਿਨ੍ਹਾਂ ਉੱਤੇ ਅਸੀਂ ਗੌਰਵ ਕਰਦੇ ਹੋਏ ਜਿੱਥੇ ਆਪਣੀ ਸ਼ਾਨ ਨਾਲ ਜਿਉਣ ਦਾ ਹੱਕ ਦੁਨੀਆ ਦੇ ਵਿੱਚ ਰੱਖਦੇ ਹਾਂ, ਉੱਥੇ ਸਾਨੂੰ ਇਹਨਾਂ ਨੂੰ ਯਾਦ ਕਰਕੇ ਇਹਨਾਂ ਤੋਂ ਨਿਰੰਤਰ ਸਿੱਖਿਆ ਲੈ ਕੇ ਇਹਦੇ ਵਿੱਚੋਂ ਜਿਹੜਾ ਬਲ ਮਿਲਦਾ ਉਹਨੂੰ ਕੌਮੀ ਐਨਰਜੀ ਵਾਸਤੇ ਸਾਨੂੰ ਵਰਤਣਾ ਚਾਹੀਦਾ। ਇਹੋ ਹੀ ਭਾਵਨਾ, ਇਹੋ ਹੀ ਆਪ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੋਇਆ ਜਥਾ ਆਪ ਤੋਂ ਖਿਮਾ ਦਾ ਜਾਚਕ ਹੋ ਰਿਹਾ। ਬੇਨਤ ਗੁਰਸਿੱਖ ਸੰਗਤ ਸਿੱਖ ਸਾਧ ਸੰਗਤ ਵੱਲੋਂ ਇਤਿਹਾਸ ਪੇਟ ਮਾਇਆ ਹਾਜ਼ਰ ਹੈ। ਵਾਹਿਗੁਰੂ ਖਜ਼ਾਨੇ ਭਰਪੂਰ ਕਰਨ, ਚੜ੍ਹਦੀ ਕਲਾ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ। ਅਗਲਾ ਪ੍ਰੋਗਰਾਮ ਬਹੁਤ ਹੀ ਸਵਾਦਲਾ ਹੈ, ਸਾਡੇ ਜਿੱਥੇ ਮਨਾਂ ਨੂੰ ਮੋਹਣ ਵਾਲਾ ਹੈ ਉੱਥੇ ਸਾਡੇ ਵਾਸਤੇ ਬਹੁਤ ਵੱਡੀ ਜਾਣਕਾਰੀ ਦੇਣ ਵਾਲਾ ਹੈ। ਸਾਡੇ ਸਤਿਕਾਰਯੋਗ ਬਾਬਾ ਜੀ ਆਪ ਦੇ ਨਾਲ ਆਉਣ ਵਾਲੇ ਸਮੇਂ ਦੀ ਤਰਤੀਬ ਜਿਹੜੀ ਹੈ ਉਹ ਸਾਂਝੀ ਕਰਨਗੇ। ਜਥੇ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।